ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੋਏ ਹੋ। ਅੱਜ ਮੁੱਖ ਰੂਪ ਦੇ ਵਿੱਚ ਮੱਘਰ ਦੇ ਸੰਗਰਾਂਦ ਦੇ ਦਿਹਾੜੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਮੁਤਾਬਕ ਜੋ ਸੇਧ ਬਖਸ਼ਿਸ਼ ਮਿਲੀ ਹੋਈ ਹੈ ਉਸ ਦੀ ਵਿਚਾਰ ਕੀਤੀ ਜਾਵੇਗੀ। ਔਰ ਪਰਸੋਂ ਤੋਂ ਲੈ ਕੇ ਬਹੁਤ ਸਾਰੇ ਪ੍ਰੇਮੀ ਪਰਿਵਾਰਾਂ ਨੇ ਮਿਲ ਜੁਲ ਕੇ ਇਕੱਤਰ ਹੋ ਕੇ ਗੁਰੂ ਘਰ ਵਿਖੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਹੋਏ ਸੀ। ਇਸ ਦੇ ਸੰਪੂਰਨ ਭੋਗ ਪਏ ਨੇ। ਉਸ ਯਾਦ ਨੂੰ ਮਨਾਉਂਦਿਆਂ ਹੋਇਆਂ ਵੀ ਬੇਅੰਤ ਸੰਗਤਾਂ ਗੁਰੂ ਘਰ ਵਿਖੇ ਪਹੁੰਚੀਆਂ ਹੋਈਆਂ ਹਨ। ਕਬੀਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਕਿ ਕਬੀਰ ਜੀ, ਕੀ ਸੰਤਾਂ ਨੂੰ ਮੰਨਣ ਦਾ ਕੋਈ ਫਾਇਦਾ ਮਿਲ ਸਕਦਾ? ਉਹ ਕਹਿੰਦੇ ਬਹੁਤ ਮਿਲ ਸਕਦਾ ਹੈ। ਕਹਿੰਦੇ ਕਿਵੇਂ ਮਿਲ ਸਕਦਾ? ਇਹ ਸੰਤ ਮੁਕਤੀ ਦੇ ਦੇਵੇਗਾ? ਤੇ ਕਬੀਰ ਸਾਹਿਬ ਕਹਿੰਦੇ ਦੇਖੋ, ਮੁਕਤੀ ਤਾਂ ਨਹੀਂ ਦੇਵੇਗਾ, ਲੇਕਿਨ ਮੁਕਤੀ ਪ੍ਰਾਪਤ ਕਰਨ ਲਈ ਯੋਗਤਾ ਬਖਸ਼ਿਸ਼ ਕਰ ਦੇਵੇਗਾ, ਯੋਗ ਬਣਾ ਦੇਵੇਗਾ। ਕਬੀਰ, ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਮੁਕਤੀ ਦਾ ਦਾਤਾ ਪਰਮੇਸ਼ਰ, ਪਰ ਮੁਕਤੀ ਪ੍ਰਾਪਤ ਕਰਨ ਦੇ ਲਈ ਨਾਮ ਜਪਣਾ ਬੜਾ ਜ਼ਰੂਰੀ ਹੈ, ਔਰ ਰੱਬ ਦੇ ਪਿਆਰੇ ਨਾਮ ਜਪਾ ਦਿੰਦੇ ਨੇ। ਪਰ ਨਾਲ ਨਾਲ ਕਬੀਰ ਸਾਹਿਬ ਜੀ ਨੇ ਇਹ ਵੀ ਦੱਸ ਦਿੱਤਾ ਕਿ ਸੰਤ ਪੂਰਨ ਹੋਵੇ, ਐਸਾ ਨਾ ਹੋਵੇ ਕਿ ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਏ ਨ ਤੱਗ, ਗੱਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਕਿਉਂਕਿ ਆਦਿ ਕਾਲ ਸਮੇਂ ਤੋਂ ਪਰਮੇਸ਼ਰ ਦੇ ਭਜਨੀਕ ਪੁਰਸ਼ ਸਤਪੁਰਖ ਵੀ ਚੱਲਦੇ ਆ ਰਹੇ ਨੇ, ਉਹਨਾਂ ਦਾ ਸਤਿਕਾਰ ਬੜਾ ਹੁੰਦਾ, ਇਸ ਕਰਕੇ ਉਹਨਾਂ ਦੀ ਨਕਲ ਵੀ ਤਿਆਰ ਹੋ ਜਾਂਦੀ ਹੈ। ਕਬੀਰ ਸਾਹਿਬ ਦੇ ਵੇਲੇ ਤੋਂ ਹੀ ਕਾਂਸ਼ੀ ਬਨਾਰਸ ਵਿੱਚ ਪਖੰਡ ਵੀ ਚੱਲਦਾ ਆ ਰਿਹਾ ਸੀ, ਪਰ ਫਿਰ ਵੀ ਉਹਨਾਂ ਨੇ ਜਿਹੜੇ ਸਤਪੁਰਸ਼ ਨੇ ਡਟ ਕੇ ਬਚਨ ਕੀਤਾ। ਉਹਨਾਂ ਨੇ ਕਿਹਾ, ਕਬੀਰ, ਜਾ ਘਰ ਸਾਧ ਨਾ ਸੇਵੀ ਹੈ। ਜਿਸ ਘਰ ਵਾਲਿਆਂ ਦਾ ਇਰਾਦਾ ਹੀ ਨਹੀਂ, ਸ਼ਰਧਾ ਹੀ ਨਹੀਂ, ਪ੍ਰੇਮ ਹੀ ਨਹੀਂ ਕਿਸੇ ਸਾਧੂ ਦੀ ਸੇਵਾ ਕਰਨ ਦਾ, ਤੋ ਉਹ ਕਹਿੰਦੇ ਨੇ ਜਾ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੇ ਘਰ ਮਰ ਹੱਟ ਸਾਰ ਰੱਖੇ, ਭੂਤ ਬਸੇ ਤਿੰਨ ਮਾਹੇ। ਉਹ ਮਸਾਣਾ ਦੀ ਤਰ੍ਹਾਂ ਹੈ, ਉੱਥੇ ਭੂਤ ਆ ਸਕਦੇ ਨੇ। ਕਬੀਰ ਸਾਹਿਬ ਸੰਸਾਰ ਨੂੰ ਸਾਵਧਾਨ ਕਰ ਗਏ ਹੈ। ਔਰ ਰੱਬ ਦੇ ਪਿਆਰੇ, ਇਹਨਾਂ ਵਿੱਚ ਇਹੀ ਗੁਣ ਹੁੰਦਾ, ਫੁੱਲ ਨੂੰ ਫੁੱਲ ਕਹਿ ਦੇਣਾ, ਕੰਡੇ ਨੂੰ ਕੰਡਾ ਕਹਿ ਦੇਣਾ, ਜੋ ਸੱਚ ਹੈ ਉਸ ਨੂੰ ਸੱਚ ਕਹਿ ਦੇਣਾ, ਝੂਠ ਨੂੰ ਝੂਠ ਕਹਿ ਦੇਣਾ। ਐਸੇ ਮਹਾਂਪੁਰਖ ਧਰਤੀ ਤੇ ਵੱਖ ਵੱਖ ਸਮਿਆਂ ਤੇ ਵਾਹਿਗੁਰੂ ਅਕਾਲ ਪੁਰਖ ਜੀ ਭੇਜਦੇ ਰਹਿੰਦੇ ਨੇ। ਸਤਿਗੁਰਾਂ ਨੇ ਇਹ ਵੀ ਬਚਨ ਫਰਮਾਇਆ ਹੋਇਆ ਕਿ ਹਰ ਯੁੱਗ ਯੁੱਗ ਭਗਤ ਉਪਾਇਆ, ਹਰੇਕ ਯੁੱਗ ਦੇ ਵਿੱਚ ਭਗਤ ਆਉਂਦੇ ਰਹਿੰਦੇ ਨੇ, ਪੈਜ ਰੱਖਦਾ ਆਇਆ ਰਾਮ ਰਾਜੇ। ਤੋ ਐਸੇ ਸਤਿਪੁਰਖਾਂ ਦੀ ਲਾਈਨ ਦੇ ਵਿੱਚੋਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼ ਹੋਏ ਹੈ, ਜਿਨ੍ਹਾਂ ਦੀ ਯਾਦ ਪ੍ਰੇਮੀ ਪਰਿਵਾਰ ਮਨਾ ਰਹੇ ਹਨ। ਇਸ ਤੋਂ ਇਲਾਵਾ ਇਸ ਹਫ਼ਤੇ ਤੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਕੱਲ੍ਹ ਦੀ ਤਰੀਕ ਦੇ ਵਿੱਚ ਲਿਖਿਆ ਮਿਲਦਾ ਸੀ। ਕੱਲ੍ਹ ਸ਼ਾਮੀ ਵੀ ਉਸ ਸੰਬੰਧ ਵਿੱਚ ਕਥਾ ਵਿਚਾਰਾਂ ਹੋਈਆਂ ਸਨ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਰਹਿਤ ਵਿੱਚ ਤਿਆਰਪੁਰ ਤਿਆਰ ਰਹਿ ਕੇ ਅੰਮ੍ਰਿਤ ਦੀ ਸ਼ਕਤੀ ਦਾ ਸੰਸਾਰ ਵਿੱਚ ਪ੍ਰਦਰਸ਼ਨ ਕਰ ਦਿੱਤਾ ਕਿ ਜੇ ਸੱਚਮੁੱਚ ਹੀ ਦਸਮ ਪਿਤਾ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਫਿਰ ਰਹਿਤ ਮਰਯਾਦਾ ਵਿੱਚ ਤਿਆਰਪੁਰ ਤਿਆਰ ਰਹਿ ਕੇ ਸਤਿਗੁਰਾਂ ਵੱਲੋਂ ਦੱਸਿਆ ਹੋਇਆ ਗੁਰਬਾਣੀ ਦਾ ਨਿਤਨੇਮ ਕਰਕੇ, ਬੁਰਿਆਈਆਂ ਤੋਂ ਬਚ ਕੇ, ਬੱਜਰ ਕੁਰਹਿਤਾਂ ਤੋਂ ਬਚ ਕੇ ਇਸ ਅੰਮ੍ਰਿਤ ਦੇ ਬੂਟੇ ਨੂੰ ਹਰਿਆ ਭਰਿਆ ਕੀਤਾ ਜਾਏ ਤੇ ਫਿਰ ਇਸ ਦਾ ਰੰਗ ਕੀ ਚੜ੍ਹਦਾ। ਉਹਨਾਂ ਨੇ ਫਿਰ ਦੱਸ ਦਿੱਤਾ ਕਿ ਇਹ ਰੰਗ ਚੜ੍ਹਦਾ ਕਿ ਸੀਸ ਉਤਰਿਆ ਵੀ ਹੋਵੇ ਤੇ ਜੇ ਅਜੇ ਹੋਰ ਸੇਵਾ ਕਰਨੀ ਹੋਵੇ ਗੁਰੂ ਦੀ ਔਰ ਪੰਥ ਦੀ ਕੌਮ ਦੀ ਤੇ ਸੀਸ ਲੱਥੇ ਤੋਂ ਵੀ ਕੀਤੀ ਜਾ ਸਕਦੀ ਹੈ। ਜਿਹੜੇ ਬਚਨ ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾ ਗਏ ਸਨ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ, ਤੇ ਦੁਨੀਆਂ ਨੇ ਕਹਿਣਾ ਸੀ ਇਹ ਸਿੱਖ ਧਰਮ ਵਿੱਚ ਨਾ ਕੁਝ ਗੱਲਾਂ ਵਧਾ ਚੜਾ ਕੇ ਲਿਖੀਆਂ ਨੇ। ਜਦੋਂ ਕਿਸੇ ਅਨ ਮਤ ਵਾਲੇ ਨੇ ਸਰਚ ਕਰਨੀ ਸੀ, ਉਹਨੇ ਕਹਿਣਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਿਹੜੀਆਂ ਹੋ ਨਹੀਂ ਸਕਦੀਆਂ, ਭਈ ਆਪਣਾ ਹੀ ਸਿਰ ਤਲੀ ਤੇ ਕਿਵੇਂ ਰੱਖਿਆ ਜਾ ਸਕਦਾ। ਤੇ ਜਦ ਸਤਿਗੁਰੂ ਪਾਤਸ਼ਾਹ ਜੀ ਲਿਖ ਕੇ ਦੇ ਗਏ ਤੇ ਉਹਨਾਂ ਦੇ ਪਿਆਰੇ ਸਿੱਖਾਂ ਨੇ ਸੱਚ ਕਰਕੇ ਦਿਖਾਈਆਂ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਬੇਅੰਤ ਸੇਵਾਵਾਂ ਬੇਅੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਈਆਂ ਔਰ ਦਮਦਮੇ ਟਕਸਾਲ ਦੇ ਮੁਖੀ ਥਾਪੇ ਗਏ। ਉਹਨਾਂ ਦੀ ਪ੍ਰਣਾਲੀ ਚਲਦੀ ਚਲਦੀ ਅੱਗੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਚਲਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਬਰ ਜ਼ੁਲਮ ਦੇ ਵਿਰੁੱਧ ਡਟ ਕੇ ਸ਼ਹੀਦੀ ਪਾਈ ਔਰ ਉਹਨਾਂ ਦੀ ਜਗ੍ਹਾ ਤੇ ਉਹ 13ਵੇਂ ਜਾਂ 14ਵੇਂ ਮੁਖੀ ਸਨ ਦਮਦਮੀ ਟਕਸਾਲ ਦੇ। ਤੋ ਇਸ ਪ੍ਰਕਾਰ ਅੱਜ 2-3 ਦਿਹਾੜੇ ਆਪਾਂ ਸਾਂਝੇ ਇਕੱਠੇ ਹੀ ਮਨਾ ਰਹੇ ਹਾਂ। ਸਾਧ ਸੰਗਤ ਜੀ ਜਦੋਂ ਬੀਰ ਰਸ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਆਪਣੀ ਬਿਰਤੀ ਬੀਰ ਰਸ ਦੇ ਅਨੁਸਾਰ ਢਾਲ ਲੈਂਦੇ ਹਾਂ। ਤੋ ਜੋ ਗੁਰਬਾਣੀ ਵਿੱਚ ਉਪਦੇਸ਼ ਮਿਲਦਾ ਇਹ ਸ਼ਾਂਤਮਈ ਉਪਦੇਸ਼ ਬੰਦਗੀ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਆਪਣੀ ਆਤਮਕ ਅਵਸਥਾ ਨੂੰ ਉੱਚੀਆਂ ਚੁੱਕਣ ਦੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੋਈ ਹੈ। ਤੋ ਗੁਰਬਾਣੀ ਦੀ ਵਿਚਾਰ ਬਹੁਤ ਸ਼ਾਂਤਮਈ ਔਰ ਮੱਧਮ ਰਫਤਾਰ ਵਾਲੀ ਹੋਇਆ ਕਰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ 12 ਮਹਾਂ ਮਾਝ ਰਾਗ ਜੋ ਵਿੱਚ ਜੋ ਬਖਸ਼ਿਸ਼ ਕੀਤਾ ਤੇ ਨਾਲ ਹੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਜਦ ਤੁਸੀਂ ਸੰਗਰਾਂਦ ਮਨਾਉਣੀ ਹੈ ਉਦੋਂ ਇਹ ਬਾਣੀ ਪੜ੍ਹ ਲਿਆ ਕਰਨੀ, ਇਸ ਸ਼ਬਦ ਦੀ ਵਿਚਾਰ ਕਰ ਲਿਆ ਕਰਨੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰ ਜਦ ਆਪਾਂ ਕਰਦੇ ਹਾਂ, ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚੋਂ ਪ੍ਰਸ਼ਾਦਾ ਛੱਕ ਕੇ ਸਿੱਧੇ ਅਗਾਂਹ ਲੰਘੀਏ, ਅੱਗੇ ਮੰਜੀ ਸਾਹਿਬ ਦੀਵਾਨ ਹਾਲ ਹੈ। ਉਸ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਐਂਟਰ ਹੋਣ ਤੋਂ ਪਹਿਲਾਂ ਹੀ ਰਾਈਟ ਸਾਈਡ ਤੇ ਇੱਕ ਸੰਗਮਰਮਰ ਦੀ ਪਾਲਕੀ ਬਣੀ ਹੋਈ ਹੈ। ਉਸ ਪਾਲਕੀ ਦੇ ਪਾਸ ਲਿਖਿਆ ਹੋਇਆ ਹੈ ਕਿ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਮਾਝ ਰਾਗ ਵਾਲਾ 12 ਮਹਾਂ ਇਸ ਜਗ੍ਹਾ ਤੇ ਬੈਠ ਕੇ ਉਚਾਰਨ ਕੀਤਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੇ ਜਾਮੇ ਵਿੱਚ ਵੀ ਉਚਾਰ ਚੁੱਕੇ ਸਨ ਤੁਖਾਰੀ ਰਾਗ ਵਿੱਚ, ਪਰ ਪ੍ਰਮੁੱਖ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਜੀ ਦੀਆਂ ਸੰਗਤਾਂ ਬੇਅੰਤ ਤਰ੍ਹਾਂ ਦੀਆਂ, ਕੁਝ ਅਜੇ ਐਸੇ ਵੀ ਹੋਣਗੇ ਆਲਮ ਫਾਜ਼ਲ ਵੀ ਹੋਣਗੇ, ਕੁਝ ਆਪ ਜੀ ਦੇ ਕਿਰਤ ਬਿਰਤ ਕਰਨ ਵਾਲੇ ਸੋ ਕਾਰ ਕਿਰਤ ਕਰਨ ਵਾਲੇ ਨਗਰਾਂ ਖੇੜਿਆਂ ਵਿੱਚ ਰਹਿਣ ਵਾਲੇ ਸਭ ਤਰ੍ਹਾਂ ਦੇ ਸਿੱਖ ਹੋਣੇ ਹੈ। ਤੋ ਬਹੁਤ ਗਹਿਰੇ ਤੇ ਮਹਿੰਗੇ ਅਰਥ ਹਨ ਉਸ ਬਾਣੀ ਦੇ, ਕਿਰਪਾ ਕਰਕੇ ਇੱਕ ਸਰਲ ਅਰਥਾਂ ਵਾਲੀ ਬਾਣੀ 12 ਮਹਾਂ ਦੀ ਹੋਰ ਉਚਾਰ ਦਿਓ। ਸਤਿਗੁਰਾਂ ਨੇ ਬਚਨ ਮੰਨ ਕੇ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਤੋ 12 ਮਹੀਨੇ ਚੇਤ ਤੋਂ ਸ਼ੁਰੂ ਕਰਕੇ ਫਲਗੁਣ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਸੰਪੂਰਨ ਕੀਤੇ। ਤੋ ਮੱਘਰ ਦਾ ਮਹੀਨਾ ਜੋ ਪ੍ਰਾਰੰਭ ਹੋਇਆ ਹੈ ਤਿਸ ਦੇ ਸਿਰਲੇਖ ਹੇਠ ਪਾਤਸ਼ਾਹ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੋਇਆ ਤਿਸ ਦੀ ਆਪਾਂ ਵਿਚਾਰ ਵਿਚਾਰਾਂਗੇ ਨਿਯਤ ਕੀਤੇ ਹੋਏ ਸਮੇਂ ਦੇ ਅੰਦਰ। 11:35 ਤੱਕ ਕਥਾ ਦਾ ਸਮਾਂ ਹੈ, 20-22 ਬਾਕੀ ਬਚਦੇ ਨੇ। ਸਾਰੇ ਇਕਾਗਰਤਾ ਬਣਾਓ, ਗੁਰੂ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਕਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ। ਮੱਘਰ ਮਹੀਨੇ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ ਕਿ ਮੱਘਰ ਮਹੀਨੇ ਉਹੀ ਸੁਹੰਦੀਆਂ ਸਖੀਆਂ ਹਨ ਜੋ ਪਿਰ ਸੰਗ ਬੈਠੜੀਆ, ਜੋ ਮਾਲਕ ਦੇ ਪਾਸ ਬੈਠੀਆਂ ਹੋਈਆਂ ਨੇ। ਇੱਥੇ ਮਾਲਕ ਹੈ ਪਰਮਾਤਮਾ ਤੇ ਸਖੀਆਂ ਹਨ ਸਾਰੀ ਸਾਧ ਸੰਗਤ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਮਹੀਨਾ ਤਾਂ ਸਿਰਫ ਸਿਰਲੇਖ ਹੈ। ਪਾਤਸ਼ਾਹ ਨੇ ਫਰਮਾਇਆ ਕਿ ਸਾਰੀ ਜ਼ਿੰਦਗੀ ਮੰਨ ਲਓ ਕਿ ਇੱਕ ਮੱਘਰ ਦਾ ਮਹੀਨਾ ਹੈ, ਔਰ ਇਸ ਜ਼ਿੰਦਗੀ ਦੇ ਵਿੱਚ ਜੋ ਮਾਲਕ ਪਰਮਾਤਮਾ ਦੇ ਪਾਸ ਬੈਠ ਗਿਆ ਹੈ ਪਾਤਸ਼ਾਹ ਫਰਮਾਉਂਦੇ ਨੇ ਉਹੀ ਸੋਹਣਾ ਤੇ ਸੁੰਦਰ ਹੈ। ਹੁਣ ਪਰਮਾਤਮਾ ਦੇ ਪਾਸ ਬੈਠਣ ਦੀਆਂ ਕਈ ਅਵਸਥਾਵਾਂ ਹਨ। ਇੱਕ ਤਾਂ ਮੇਰੇ ਪਾਤਸ਼ਾਹ ਜੀ ਨੇ ਸਾਧ ਸੰਗਤ ਵਿੱਚ ਬੈਠਣ ਵਾਲਿਆਂ ਪ੍ਰੇਮੀਆਂ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿੰਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਪਾਤਸ਼ਾਹ ਨੇ ਫਰਮਾ ਦਿੱਤਾ ਕਿ ਸਾਧ ਸੰਗਤ ਵਿੱਚ ਬੈਠਣ ਵਾਲੇ ਪ੍ਰੇਮੀ ਮਾਈਆਂ ਬੀਬੀਆਂ ਬੱਚੇ ਬਜ਼ੁਰਗ ਸਾਰੇ ਹੀ ਇਹ ਸੁਹੰਦੇ ਨੇ, ਇਹ ਸੋਭਨੀਕ ਹਨ, ਇਹ ਫੱਬਦੇ ਨੇ। ਫਿਰ ਮੇਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਪਰਮਾਤਮਾ ਦੇ ਪਾਸ ਬੈਠਣਾ, ਅਕਾਲ ਪੁਰਖ ਦੇ ਪਾਸ ਬੈਠਣਾ ਕਿਸ ਤਰ੍ਹਾਂ ਦਾ ਹੈ ਔਰ ਕਿਵੇਂ ਬੈਠਿਆ ਜਾ ਸਕਦਾ। ਮਨੁੱਖ ਹਮੇਸ਼ਾ ਜਗਤ ਵਿੱਚ ਆਪਣੀ ਕਿਰਤਕਾਰ ਕਰਦਾ ਹੋਇਆ ਵਿਚਰਦਾ ਹੋਇਆ ਹਮੇਸ਼ਾ 3 ਅਵਸਥਾਵਾਂ ਦੇ ਵਿੱਚ ਰਹਿੰਦਾ। ਜਾਂ ਤਾਂ ਕਦੇ ਕਦੇ ਰਾਜਸੀ ਸੁਭਾਅ ਦੇ ਅੰਦਰ ਹੁੰਦਾ ਕਿ ਮੇਰੀ ਹਕੂਮਤ ਚੱਲੇ, ਮੇਰਾ ਆਰਡਰ ਬਾਕੀ ਪਰਿਵਾਰ ਵਾਲੇ ਮੰਨਣ, ਬਾਕੀ ਸਾਰਾ ਜੋ ਅਮਲਾ ਹੈ ਉਹ ਮੇਰਾ ਹੁਕਮ ਮੰਨੇ। ਜਾਂ ਤਾਂ ਰਾਜਸੀ ਸੁਭਾਅ ਦੇ ਅੰਦਰ ਰਹਿੰਦਾ, ਜਾਂ ਕਦੇ ਕਦੇ ਖਿੱਝ ਜਾਂਦਾ, ਤਾਮਸੀ ਸੁਭਾਅ ਵਿੱਚ ਆ ਜਾਂਦਾ, ਇਹ ਕ੍ਰੋਧੀ ਹੋ ਜਾਂਦਾ ਹੈ, ਗੁੱਸੇ ਵਿੱਚ ਆ ਜਾਂਦਾ ਹੈ ਔਰ ਆਲਸ ਵੀ ਉਸਦਾ ਵੱਧ ਜਾਂਦਾ ਹੈ। ਇਸ ਨੂੰ ਤਾਮਸੀ ਸੁਭਾਅ ਕਹਿੰਦੇ ਨੇ। ਜਾਂ ਫਿਰ ਇੱਕ ਚੰਗਾ ਸੁਭਾਅ ਜਿਸ ਨੂੰ ਸ਼ਾਂਤਕੀ ਸੁਭਾਅ ਕਹਿੰਦੇ ਨੇ, ਭਾਵ ਮਨ ਵਿੱਚ ਸ਼ਾਂਤੀ ਆਉਣੀ ਸ਼ੁਰੂ ਹੋ ਜਾਣੀ। ਸ਼ਾਂਤਕੀ ਸੁਭਾਅ ਜਦੋਂ ਮਨ ਦੇ ਅੰਦਰ ਐਸੇ ਖਿਆਲ ਉਤਪੰਨ ਹੋਣੇ ਕਿ ਮੈਂ ਰੋਜ਼ਾਨਾ ਸਤਸੰਗਤ ਕਰਿਆ ਕਰਾਂਗਾ, ਮੈਂ ਵੀ ਪਾਠ ਕਰਿਆ ਕਰਾਂਗਾ, ਮੈਂ ਵੀ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਨਿਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਾਂਗਾ, ਮੈਂ ਦੂਜਿਆਂ ਦੇ ਉੱਤੇ ਪਰਉਪਕਾਰ ਕਰਾਂਗਾ, ਕਿਸੇ ਦਾ ਵਿਗੜਦਾ ਹੋਇਆ ਕੰਮ ਮੈਂ ਕੋਸ਼ਿਸ਼ ਕਰਕੇ ਸੁਧਾਰਨ ਦੀ ਕੋਸ਼ਿਸ਼ ਕਰਾਂਗਾ। ਜਦ ਮਨ ਦੇ ਅੰਦਰ ਇਸ ਤਰ੍ਹਾਂ ਦੇ ਸੋਹਣੇ ਖਿਆਲ ਸੁੰਦਰ ਔਰ ਉੱਦਮ ਬਣਦਾ ਹੈ, ਇਸ ਨੂੰ ਸ਼ਾਂਤਕੀ ਸੁਭਾਅ ਆਖਦੇ ਨੇ। ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਰਜਗੁਣ ਸਤਗੁਣ ਤਮ ਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕਹੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਪਾਤਸ਼ਾਹ ਫਰਮਾਉਂਦੇ ਸ਼ਾਂਤਕੀ ਸੁਭਾਅ ਬੇਸ਼ੱਕ ਆ ਗਿਆ ਹੋਵੇ ਤੇ ਮਨੁੱਖ ਆਪਣੇ ਆਪ ਨੂੰ ਸਤਸੰਗੀ ਤੇ ਪ੍ਰੇਮੀ ਸਮਝਦਾ ਹੋਵੇ, ਪਰ ਪਾਤਸ਼ਾਹ ਫਰਮਾਉਂਦੇ ਹਾਲੇ ਵੀ ਮਾਇਆ ਦੇ ਪ੍ਰਭਾਵ ਹੇਠ ਹੈ, ਕਿਉਂਕਿ ਇਹ ਤਿੰਨੇ ਗੁਣ ਜੋ ਹਨ ਇਹ ਮਾਇਆ ਦੇ ਅਸਰ ਹੇਠ ਹਨ। ਜਦ ਚੌਥੀ ਭੂਮਿਕਾ ਨੂੰ ਕੋਈ ਛੋਹ ਲਏਗਾ, ਸਪਰਸ਼ ਕਰ ਲਏਗਾ, ਪਾਤਸ਼ਾਹ ਫਰਮਾਉਂਦੇ ਨੇ ਉਨੀ ਅਸ ਵਿੱਚ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਖੁਲਾਸਾ ਕੁਝ ਇਸ ਤਰ੍ਹਾਂ ਵੀ ਕਰਦੇ ਹੈ, ਇਹੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕਠਾਈ, ਬੇਣੀ ਸੰਗਮ ਤਹਿ ਪ੍ਰਾਗ ਮਨ ਮੱਜਨ ਕਰੇ ਤਿਥਾਈ। ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਦੀ ਮਾਨਸਿਕਤਾ ਦੇ ਵਿੱਚ ਤੋਂ ਕਈ ਪਿਆਰੇ ਵਿਆਖਿਆ ਕਰਦੇ ਹੋਏ, ਕਈ ਮਹਾਂਪੁਰਸ਼ ਇਹ ਕਹਿੰਦੇ ਕਿ ਬਿਲਕੁਲ ਹੈ ਸਾਹਮਣੇ ਜਿੱਥੇ ਸਾਡੇ ਦੋ ਭਰਵੱਟੇ ਨੇ ਔਰ ਇੱਕ ਇਹ ਨੱਕ ਵਾਲੀ ਸਾਈਡ ਤੋਂ ਇਹ ਤਿੰਨ ਨਾੜੀਆਂ ਹਨ, ਇੱਕ ਦਾ ਨਾਮ ਹੈ ਇੜਾ, ਇੱਕ ਦਾ ਨਾਮ ਹੈ ਪਿੰਗਲਾ, ਇੱਕ ਦਾ ਨਾਮ ਹੈ ਸੁਖਮਨਾ। ਔਰ ਮਨੁੱਖ ਦੀ ਬਿਰਤੀ ਕਦੇ ਇੜਾ ਵਿੱਚ ਚਲੀ ਜਾਂਦੀ ਹੈ, ਕਦੇ ਇੱਧਰੋਂ ਨਿਕਲ ਕੇ ਪਿੰਗਲਾ ਵਿੱਚ ਤੇ ਕਦੇ ਸੁਖਮਨਾ ਦੇ ਵਿੱਚ ਚਲੀ ਜਾਂਦੀ ਹੈ। ਔਰ ਇਹ ਤਿੰਨ ਨਾੜੀਆਂ ਦਾ ਜੋ ਸੰਗਮ ਹੈ, ਇੱਥੋਂ ਇਸਨੇ ਚੌਥੀ ਸਾਈਡ ਨੂੰ ਤੁਰਨਾ ਹੁੰਦਾ, ਉਹ ਹੈ ਪਰਮਾਤਮਾ ਜਿਸ ਜਗ੍ਹਾ ਤੇ ਦੀਦਾਰ ਦਿੰਦਾ ਹੈ, ਦਰਸ਼ਨ ਦਿੰਦਾ ਹੈ, ਉਹੀ ਚੌਥੀ ਸੜਕ ਹੈ, ਚੌਥਾ ਰਸਤਾ ਹੈ, ਸੁਰਤੀ ਦਾ ਮਾਰਗ ਹੈ। ਉੱਥੇ ਆਣ ਕੇ ਫਿਰ ਇਹ ਬਿਰਤੀ ਭੁੱਲ ਕੇ ਫਿਰ ਇਹਨਾਂ ਤਿੰਨਾਂ ਹੀ ਰਸਤਿਆਂ ਨੂੰ ਚੱਲ ਪੈਂਦੀ ਹੈ, ਤਿੰਨਾਂ ਹੀ ਰਸਤਿਆਂ ਚੋਂ ਇੱਕ ਚੋਂ ਮੂਵ ਹੋ ਕੇ ਦੂਸਰੇ ਵਿੱਚ ਚਲੀ ਜਾਂਦੀ, ਦੂਜੇ ਚੋਂ ਤੀਜੇ ਵਿੱਚ। ਮਨੁੱਖ ਦਾ ਸੁਭਾਅ ਹਮੇਸ਼ਾ ਬਦਲਦਾ ਰਹਿੰਦਾ ਹੈ, ਕਦੇ ਕਦੇ ਸਾਡਾ ਗੁਸੈਲੇ ਵਾਲਾ ਕ੍ਰੋਧ ਵਾਲਾ ਸੁਭਾਅ ਬਣਦਾ ਹੈ, ਪਰ ਸਦਾ ਨਹੀਂ ਰਹਿੰਦਾ। ਕਦੇ ਕਦੇ ਅਸੀਂ ਬੜੇ ਸ਼ਾਂਤ ਹੋ ਜਾਂਦੇ ਹਾਂ, ਆਪਣੇ ਆਪ ਤੇ ਪਹਿਲਾਂ ਬੀਤੇ ਹੋਏ ਸਮੇਂ ਤੇ ਅਫਸੋਸ ਕਰਦੇ ਹਾਂ। ਕਦੇ ਕਦੇ ਇਨਸਾਨ ਜਿਹੜਾ ਉਹ ਦੂਜਿਆਂ ਵੱਲ ਦੇਖ ਕੇ ਠਾਠ ਬਾਠ ਹਕੂਮਤ ਦੇਖ ਕਰਕੇ ਤੋ ਕਦੇ ਕਦੇ ਮਨ ਅੰਦਰ ਇਸ ਤਰ੍ਹਾਂ ਦੀ ਚਾਹਤ ਆ ਜਾਂਦੀ ਹੈ। ਪਾਤਸ਼ਾਹ ਫਰਮਾਉਂਦੇ ਇਹਨਾਂ ਤਿੰਨਾਂ ਦੇ ਅੰਦਰ ਹੀ ਇਨਸਾਨ ਘੁੰਮਦਾ ਰਹਿੰਦਾ ਹੈ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਪਾਤਸ਼ਾਹ ਜੀ ਫਿਰ ਆਪ ਉਸ ਸੇਵਕ ਦੀ ਬਿਰਤੀ ਰੂਪ ਬਾਜੂ ਨੂੰ ਪਕੜ ਲੈਂਦੇ ਨੇ। ਅੰਧਕਾਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਇਹੀ ਰਸਤਾ ਹੈ ਜੋ ਇਸ ਤਿੰਨਾਂ ਪਾਸਿਆਂ ਤੋਂ ਆਉਣ ਵਾਲੇ ਰਸਤੇ ਦਾ ਕੋਰਨਰ ਬਣਦਾ ਹੈ। ਇੱਥੋਂ ਚੌਥਾ ਪਾਸਾ, ਚੌਥਾ ਰਸਤਾ ਜੋ ਨਿਕਲਦਾ ਹੈ ਉਹ ਪਰਮਾਤਮਾ ਦੇ ਦੁਆਰ ਨੂੰ, ਉਹ ਸੱਚਖੰਡ ਨੂੰ ਜਾਂਦਾ ਹੈ। ਸੱਚਖੰਡ ਕਿੱਥੇ ਹੈ? ਪਹਿਲਾਂ ਤਾਂ ਜਦ ਤੱਕ ਇਹ ਅਸਥੂਲ ਸਰੀਰ ਮਨੁੱਖ ਦਾ ਹੋਂਦ ਵਿੱਚ ਹੈ, ਤਦ ਤੱਕ ਇਸ ਮਾਨਸਿਕਤਾ ਦੇ ਅੰਦਰ ਹੀ ਸੱਚਖੰਡ ਹੈ। ਬਸ ਉਸ ਦਰਵਾਜ਼ੇ ਵੱਲ ਨੂੰ ਤੁਰਨਾ ਔਖਾ ਹੈ, ਉਸ ਦਰਵਾਜ਼ੇ ਵੱਲ ਨੂੰ ਗੁਰੂ ਸਾਹਿਬ ਜੀ ਸਾਡੀ ਬਿਰਤੀ ਰੂਪ ਬਾਹਾਂ ਨੂੰ ਪਕੜ ਕੇ ਸਾਨੂੰ ਲਿਜਾ ਸਕਦੇ ਹੈ। ਤਾਂ ਹੀ ਤਾਂ ਸੋ ਰਵਿਦਾਸ ਸਾਹਿਬ ਜੀ ਨੇ ਇਹ ਬਚਨ ਕੀਤੇ ਹੈ ਕਿ ਇੱਧਰ ਨੂੰ ਤੁਰਨਾ ਕਿਸਨੇ ਹੈ? ਉਹ ਕਹਿੰਦੇ ਨੇ ਤੁਰਨਾ ਹੈ ਮਨ ਨੇ। ਉਹ ਕਹਿੰਦੇ ਨੇ ਘੱਟ ਅਵਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਬੇੜਾ ਅਵਗੁਣਾ ਨਾਲ ਭਰਿਆ। ਉਹ ਕਹਿੰਦੇ ਮਨ ਰੂਪ ਮੇਰਾ ਬਲਦ ਹੈ, ਉਹ ਇਸ ਪਾਸੇ ਨੂੰ ਸੱਚਖੰਡ ਵਾਲੇ ਪਾਸੇ ਨੂੰ ਤੁਰਦਾ ਹੈ। ਜਦ ਇੱਕ ਤਾਂ ਰਸਤਾ ਉਹ ਕਹਿੰਦੇ ਬੜਾ ਉੱਚੀਆਂ ਪਹਾੜੀਆਂ ਵਾਲਾ ਰਸਤੇ ਵਿੱਚ ਆਉਂਦਾ ਹੈ, ਬੜੀਆਂ ਡੂੰਘੀਆਂ ਖੱਡਾਂ ਵਾਲਾ ਆਉਂਦਾ ਹੈ, ਕਿਉਂਕਿ ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਮਨ ਜਿਹੜਾ ਹੈ ਕਦੇ ਬਹੁਤ ਉੱਚੀਆਂ ਘਾਟੀਆਂ ਤੇ, ਕਦੇ ਬਹੁਤ ਡੂੰਘੀਆਂ ਖੱਡਾਂ ਵਿੱਚ, ਭਾਵ ਕਦੇ ਕਦੇ ਬਹੁਤ ਨਿਖਿੱਧ ਭੈੜੀ ਸੋਚ ਸੋਚਣ ਲੱਗ ਜਾਂਦਾ ਹੈ, ਕਦੇ ਕਦੇ ਮਾਮੂਲੀ ਗੱਲ ਦੇ ਉੱਤੇ ਜਿੱਦ ਕਰਨ ਲੱਗ ਜਾਂਦਾ ਹੈ, ਤੇ ਕਦੇ ਬਹੁਤ ਉੱਚੀਆਂ ਵਿਚਾਰਾਂ ਵਾਲਾ ਬਣ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਹੈ ਰਵਿਦਾਸ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਕਿ ਦੇਖੋ ਇਹ ਮਨ ਇੱਕ ਬਲਦ ਹੈ, ਇਹਦੇ ਉੱਪਰ ਪਰਮੇਸ਼ਰ ਦਾ ਜੋ ਸਿਮਰਨ ਭਜਨ ਸੇਵਾ ਕੀਤੀ ਹੈ ਉਹ ਮੰਨ ਲਓ ਇਹਦੇ ਉੱਪਰ ਰੱਖ ਲਿਆ ਹੋਇਆ, ਸੱਚਖੰਡ ਨੂੰ ਜਾ ਰਹੇ ਹਾਂ। ਉਹ ਕਹਿੰਦੇ ਡਰ ਆ ਰਿਹਾ ਹੈ ਇਸ ਮਨ ਦਾ, ਕੀ ਪਤਾ ਇਹ ਪਚਾਵੇਗਾ ਵੀ ਕਿ ਨਾ ਹੀ ਪਚਾਵੇਗਾ। ਉਹ ਕਹਿੰਦੇ ਘੱਟ ਅਵਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਫਿਰ ਉਹ ਕਹਿੰਦੇ ਰਮਈਏ ਹੀ ਸਿਉਂ ਇੱਕ ਬੇਨਤੀ। ਉਹ ਕਹਿੰਦੇ ਰੱਬ ਅੱਗੇ ਹੀ ਇੱਕ ਬੇਨਤੀ ਹੈ, ਮੇਰੀ ਪੂੰਜੀ ਰਾਖ ਮੁਰਾਰ। ਉਹ ਕਹਿੰਦੇ ਰੱਬ ਨੂੰ ਹੀ ਬੇਨਤੀ ਹੈ, ਪਾਤਸ਼ਾਹ ਤੂੰ ਹੀ ਮਦਦ ਕਰ ਤੇ ਤੂੰ ਹੀ ਹੁਣ ਮੈਨੂੰ ਆਪਣੇ ਚਰਨਾਂ ਦੇ ਵਿੱਚ ਲੈ ਜਾ, ਵਰਨਾ ਕੀ ਪਤਾ ਮੈਂ ਪਹੁੰਚ ਸਕਾਂ ਕਿ ਨਾ ਪਹੁੰਚ ਸਕਾਂ। ਜਦੋਂ ਫਿਰ ਅਕਾਲ ਪੁਰਖ ਪਰਮੇਸ਼ਰ ਜੀ ਦਿਆਲੂ ਹੋ ਜਾਂਦੇ ਹੈ, ਉਹ ਫਿਰ ਗੁਰੂ ਨੂੰ ਭੇਜਦੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤੈਂ ਦਰ ਸੁਣੀ ਪੁਕਾਰ। ਜਦੋਂ ਅੰਮ੍ਰਿਤ ਵੇਲੇ ਬਬੀਹੇ ਸਤਸੰਗੀ ਸਿਮਰਨ ਦੀ ਧੁਨ ਲਾਉਂਦੇ ਹੈ, ਉਹਨਾਂ ਦੀਆਂ ਆਵਾਜ਼ਾਂ ਅਕਾਲ ਪੁਰਖ ਦੇ ਦਰ ਤੇ ਪਹੁੰਚਦੀਆਂ। ਪਹਿਲਾਂ ਨਹੀਂ ਪਹੁੰਚਦੀਆਂ, ਜਦੋਂ ਉਹ ਰੱਬ ਦੇ ਭਗਤਾਂ ਸੰਤਾਂ ਦੇ ਬਚਨ ਸੁਣਦੇ ਹੈ ਕਿ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੈ ਪੁਕਾਰ। ਕਬੀਰ ਸਾਹਿਬ ਕਹਿੰਦੇ ਨੇ ਤੂੰ ਰੋਜ਼ ਅੰਮ੍ਰਿਤ ਵੇਲੇ ਕੂਕ, ਰੋਜ਼ ਪਰਮਾਤਮਾ ਨੂੰ ਆਵਾਜ਼ਾਂ ਮਾਰ, ਰਾਤ ਦਿਨ ਕੂਕੇਗਾ, ਤੇਰੀ ਆਵਾਜ਼ ਉਹਦੇ ਦਰ ਤੇ ਕੋਈ ਨਾ ਕੋਈ ਆਵਾਜ਼ ਪਹੁੰਚ ਜਾਏਗੀ। ਫਿਰ ਕੀ ਹੁੰਦਾ ਹੈ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਇਹ ਸਤਸੰਗੀ ਅੰਮ੍ਰਿਤ ਵੇਲੇ ਬੋਲੇ ਹੈ, ਪਰਮਾਤਮਾ ਨੂੰ ਆਵਾਜ਼ਾਂ ਮਾਰਦੇ ਹੈ, ਤੈਂ ਦਰ ਸੁਣੀ ਪੁਕਾਰ, ਤਿਸ ਪਰਮਾਤਮਾ ਨੇ ਆਪਣੇ ਦਰਬਾਰ ਵਿੱਚ ਆਪਣੇ ਸੇਵਕ ਦੀ ਆਵਾਜ਼ ਸੁਣ ਲਈ। ਫਿਰ ਹੋਇਆ ਕਿ ਮੇਘ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ, ਬੱਦਲ ਨੂੰ ਫੁਰਮਾਨ ਹੋਇਆ ਹੈ ਕਿ ਇਹਦੇ ਤੇ ਹੁਣ ਰਹਿਮਤ ਦਾ ਮੀਂਹ ਵਰਤਾ ਦੇ। ਉੱਥੇ ਬੱਦਲ ਕੌਣ ਹੈ? ਸੱਚਾ ਸਤਿਗੁਰੂ ਹੈ। ਅਕਾਲ ਪੁਰਖ ਨੇ ਗੁਰੂ ਨੂੰ ਹੁਕਮ ਕਰ ਦਿੱਤਾ ਹੈ ਕਿ ਇਹ ਪ੍ਰੇਮੀ ਬੜੇ ਦੇਰ ਦਾ ਮੈਨੂੰ ਆਵਾਜ਼ਾਂ ਮਾਰਦਾ ਹੈ, ਇਹ ਸਤਸੰਗੀ ਹੁਣ ਅਨੁਯੋਗ ਹੋ ਗਿਆ ਹੈ, ਹੁਣ ਇਹਦੇ ਉੱਪਰ ਬਖਸ਼ਿਸ਼ ਦਾ ਰਹਿਮਤ ਦਾ ਮੀਂਹ ਵਰਖਾ ਵਰਖਾ ਦਿਓ। ਮੇਘ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ, ਸੱਚਾ ਸਤਿਗੁਰੂ ਫਿਰ ਅਕਾਲ ਪੁਰਖ ਦਾ ਹੁਕਮ ਮੰਨ ਕੇ ਉਸ ਸੇਵਕ ਦੀ ਬਿਰਤੀ ਨੂੰ, ਜੋ ਬਿਰਤੀ ਕਦੇ ਰਜਗੁਣ ਵਿੱਚ ਕਦੇ ਤਮ ਗੁਣ ਵਿੱਚ ਕਦੇ ਸਤਗੁਣ ਵਿੱਚ ਘੁੰਮਦੀ ਫਿਰਦੀ ਸੀ, ਜੋ ਕਦੇ ਇੜਾ ਪਿੰਗਲਾ ਤੇ ਸੁਖਮਨਾ ਦੇ ਵਿੱਚ ਹੀ ਰਹਿ ਰਹੀ ਸੀਗੀ, ਉਸ ਬਿਰਤੀ ਨੂੰ ਸੱਚਾ ਸਤਿਗੁਰੂ ਪਕੜ ਕੇ ਫਿਰ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ, ਬਿਰਤੀ ਰੂਪ ਬਾਹਾਂ ਨੂੰ ਪਕੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਸੱਚਖੰਡ ਵਿੱਚ ਲੈ ਜਾਂਦੇ ਨੇ, ਅਕਾਲ ਪੁਰਖ ਦੇ ਨਾਲ ਮਿਲਾ ਦਿੰਦੇ ਨੇ। ਉੱਥੇ ਜਿਨ੍ਹਾਂ ਦੀ ਬਿਰਤੀ ਪਹੁੰਚ ਜਾਂਦੀ ਹੈ, ਬੇਸ਼ੱਕ ਉਹ ਐਸ ਜ਼ਿੰਦਗੀ ਨੂੰ ਹਾਲੇ ਚਲਾ ਰਹੇ ਨੇ, ਹਾਲੇ ਉਮਰ ਸਵਾਸ ਬਾਕੀ ਹਨ, ਜਿਹੜੇ ਇੱਥੇ ਰਹਿੰਦਿਆਂ ਰਹਿੰਦਿਆਂ ਹੀ ਬਿਰਤੀ ਜਿਨ੍ਹਾਂ ਦੀ ਸੱਚਖੰਡ ਵਿੱਚ ਪਹੁੰਚ ਗਈ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅਸਲ ਵਿੱਚ ਤਾਂ ਉਹਨਾਂ ਦਾ ਜ਼ਿਕਰ ਕੀਤਾ ਕਿ ਮੰਗਿਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀ ਆਹ, ਉਹ ਸਖੀਆਂ ਉਹ ਰੂਹਾਂ ਉਹ ਆਤਮਾ, ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹ ਸੋਹਣੀਆਂ ਤੇ ਉਹ ਫੱਬਦੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਬਿਰਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਦਿੱਤੀ ਹੈ। ਦਿਨੇ ਬੇਸ਼ੱਕ ਉਹ ਕੰਮ ਕਰ ਰਹੇ ਨੇ, ਦਿਨੇ ਬੇਸ਼ੱਕ ਉਹ ਹੱਸ ਰਹੇ ਨੇ, ਦਿਨੇ ਬੇਸ਼ੱਕ ਉਹ ਭੋਜਨ ਖਾ ਰਹੇ ਨੇ, ਉਹਨਾਂ ਦੀ ਹੁਣ ਗੱਤ ਉਹ ਹੋ ਗਈ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚੈ ਹੋਵੇ ਮੁਕਤ, ਰਹਿੰਦਿਆਂ ਹੀ ਸੰਸਾਰ ਵਿੱਚ ਹੁਣ ਉਹ ਮੁਕਤ ਹੋ ਗਏ ਨੇ। ਪਾਤਸ਼ਾਹ ਫਰਮਾਉਂਦੇ ਭਾਈ ਇਹ ਉਹਨਾਂ ਦੀ ਅਵਸਥਾ ਹੈ, ਉਹ ਸੋਭਨੀਕ ਨੇ ਤੇ ਉਹ ਸੁੰਦਰ ਹਨ, ਮੰਘੇਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀਆ। ਅਗਲੀ ਪੰਕਤੀ ਦੀ ਵਿਚਾਰ ਤੋਂ ਪਹਿਲਾਂ ਨਿੱਕੀ ਜਿਹੀ ਇੱਕ ਇਹ ਵੀ ਗੱਲ ਖਿਆਲ ਵਿੱਚ ਰੱਖ ਲੈਣੀ ਚਾਹੀਦੀ ਹੈ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਮਾਲਵੇ ਦੁਆਬੇ ਆਦਿਕ ਦੇ ਵਿੱਚ ਸੰਗਤਾਂ ਦਾ ਉਧਾਰ ਕਰ ਰਹੇ ਨੇ। ਪਾਤਸ਼ਾਹ ਦੇ ਨਾਲ ਜੋ ਸਿੰਘ ਨੇ, ਰਾਤ ਨੂੰ ਇੱਕ ਇਲਾਕਾ ਆਉਂਦਾ, ਉੱਥੇ ਫੱਤੂ ਸਮੂਹ ਦੀਆਂ ਟਾਹਲੀਆਂ ਗੁਰਦੁਆਰਾ ਬਣਿਆ ਹੋਇਆ, ਉਸ ਇਲਾਕੇ ਵਿੱਚ ਵਿਚਰ ਰਹੇ ਸਨ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੰਡ ਦੇ ਬਾਹਰ ਵਾਰ ਪੜਾ ਲਾਇਆ, ਗੁਰੂ ਪਾਤਸ਼ਾਹ ਦਾ ਆਸਣ ਸਿੱਖਾਂ ਨੇ ਵਿਛਾ ਦਿੱਤਾ। ਉਹ ਲਾਗੋਂ ਦੇ ਰਾਹੀਆਂ ਲੰਘਦਿਆਂ ਹੋਇਆਂ ਨੇ ਦੱਸ ਦਿੱਤਾ ਕਿ ਪਿੰਡ ਦੇ ਵਿੱਚ ਅੱਜ ਰਾਸ ਪੈਣੀ, ਰਾਤ ਨੂੰ ਨਾ ਰਾਸਧਾਰੀਆਂ ਨੇ ਤਮਾਸ਼ਾ ਲਾਉਣਾ, ਸਿੱਖ ਸਲਾਹ ਕਰਦੇ ਦੇਖ ਹੀ ਨਾ ਆਈਏ। ਦੂਜੇ ਕਹਿੰਦੇ ਜੇ ਪਾਤਸ਼ਾਹ ਨੂੰ ਪਤਾ ਲੱਗਿਆ ਕੁੱਟਣਗੇ ਮਾਰਨਗੇ ਝਿੜਕਣਗੇ। ਚਾਰ ਕੁ ਜਣੇ ਸਲਾਹ ਕਰਕੇ ਚਲੇ ਗਏ, ਪਰ ਜਿਹੜੇ ਚਲੇ ਗਏ ਉਹ ਜਾਂਦਿਆਂ ਵੀ ਫਿਕਰ ਕਰੀ ਜਾਂਦੇ, ਡਰੀ ਜਾਂਦੇ ਐ। ਉੱਥੇ ਗਏ ਐ ਰਾਸ ਤਾਂ ਕੀ ਦੇਖਦੇ ਐ, ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਜੀ ਦਾ ਹੀ ਚੇਤਾ ਆਈ ਜਾਂਦਾ, ਜੇ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਸਾਨੂੰ ਮਾਰਨਗੇ, ਸਾਨੂੰ ਗੁੱਸੇ ਹੋਣਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਕੋਈ ਬਚਨ ਨਾ ਛੱਡ ਦੇਣ, ਸਰਾਫ ਨਾ ਮਿਲ ਜਾਏ, ਕਾਹਨੂੰ ਆਪਾਂ ਉਹ ਆ ਗਏ। ਆਪਸ ਵਿੱਚ ਇੱਦਾਂ ਕਰੀ ਜਾਂਦੇ ਆ, ਰਾਸ ਦੇਖੀ ਨਾ ਦੇਖੀ ਉਹਨਾਂ ਨੂੰ, ਉਹਨਾਂ ਦਾ ਧਿਆਨ ਸਤਿਗੁਰਾਂ ਵੱਲ ਹੀ ਰਿਹਾ। ਇਧਰ ਜਿਹੜੇ ਪਿੱਛੇ ਸਿੱਖ ਸੀ ਪਹਿਰਾ ਦੇ ਰਹੇ ਸੀ, ਰਾਤ ਮਹਾਰਾਜ ਪਾਤਸ਼ਾਹ ਜੀ ਬਰਾਜੇ ਹੋਏ ਸੀ, ਇਹ ਪਿਛਲੇ ਸਿੱਖ ਆਖੀ ਜਾਂਦੇ ਲੈ ਉਹ ਵੀ ਚਲੇ ਹੀ ਗਏ, ਆਪਾਂ ਨੂੰ ਕੀ ਹੋ ਚੱਲਿਆ ਸੀ, ਆਪਾਂ ਵੀ ਦੇਖ ਆਉਂਦੇ। ਦੂਸਰੇ ਕਹਿੰਦੇ ਜੇ ਫੜੇ ਗਏ ਪਤਾ ਤਾਂ ਫਿਰ ਲੱਗਣਾ। ਮਹਾਰਾਜ ਜੀ ਨੂੰ ਜਦੋਂ ਪਤਾ ਲੱਗ ਗਿਆ, ਫਿਰ ਥੋੜੀ ਦੇਰ ਖੜੇ ਨੇ, ਥੋੜੀ ਦੇਰ ਤੋਂ ਬਾਅਦ ਫਿਰ ਕਹਿੰਦੇ ਹਾਲੇ ਨਹੀਂ ਆਏ, ਆਪਾਂ ਵੀ ਜਾ ਹੀ ਆਉਂਦੇ, ਭਾਵੇਂ ਆਪਾਂ ਵੀ ਦੇਖ ਹੀ ਆਉਂਦੇ, ਦੇਖ ਕੇ ਆ ਸਕਦੇ ਸਾਂ ਜਦੋਂ ਤੱਕ ਮਹਾਰਾਜ ਨੇ ਅੰਮ੍ਰਿਤ ਵੇਲੇ ਨੂੰ ਉੱਠਣਾ। ਹੁਣ ਸਤਿਗੁਰੂ ਪਾਤਸ਼ਾਹ ਜੀ ਸੌਂਦੇ ਨਹੀਂ ਹੈ। ਸਤਿਗੁਰਾਂ ਦਾ ਸਰੀਰ ਤਾਂ ਆਰਾਮ ਕਰਦਾ, ਬਾਣੀ ਵਿੱਚ ਬਚਨ ਆਉਂਦਾ ਭੂਲੀ ਮਾਲਣੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ। ਸੱਚਾ ਸਤਿਗੁਰੂ ਹਮੇਸ਼ਾ ਜਾਗਦਾ। ਮਹਾਰਾਜ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੱਕ ਉਹ ਸਿੱਖ ਵੀ ਆ ਗਏ, ਪਾਤਸ਼ਾਹ ਸਾਵਧਾਨ ਹੋਏ। ਮਹਾਰਾਜ ਪਾਤਸ਼ਾਹ ਨੇ ਸਿੰਘ ਸਾਰੇ ਇਕੱਠੇ ਕਰ ਲਏ। ਮਹਾਰਾਜ ਪਾਤਸ਼ਾਹ ਨੇ ਕਿਹਾ ਓਏ ਗੁਰੂ ਕੇ ਪਿਆਰਿਓ, ਇਹ ਸਿੱਖੀ ਬੜੀ ਬਰੀਕ ਹੈ, ਖੰਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ। ਪਾਤਸ਼ਾਹ ਨੇ ਕਿਹਾ ਜਿਹੜੇ ਸਨ ਇੱਥੇ ਹਾਜ਼ਰ ਉਹ ਗੈਰ ਹਾਜ਼ਰ ਹੋ ਗਏ ਨੇ, ਤੇ ਜਿਹੜੇ ਇੱਥੋਂ ਗੈਰ ਹਾਜ਼ਰ ਹੋ ਕੇ ਗਏ ਸੀ ਉਹ ਸਾਰੇ ਹਾਜ਼ਰ ਹੀ ਰਹੇ ਨੇ। ਉਹਨਾਂ ਦੀ ਸੁਰਤੀ ਚ ਸਾਡਾ ਡਰ ਹੀ ਭਾਪਦਾ ਰਿਹਾ, ਤੇ ਉਹ ਇੱਥੇ ਹੀ ਰਹੇ, ਉਹਨਾਂ ਦੀ ਹਾਜ਼ਰੀ ਉਹ ਡਰਦੇ ਹੀ ਰਹੇ। ਇਹੀ ਕਹੀ ਗਏ ਸਤਿਗੁਰੂ ਜੀ ਮਾਰਨ ਨਾ, ਤੇ ਤੁਸੀਂ ਜਿਹੜੇ ਖੜੇ ਸੀਗੇ ਪਹਿਰਾ ਦੇਈ ਜਾ ਰਹੇ ਸੀ, ਤੁਸੀਂ ਇਹੋ ਕਹੀ ਗਏ ਆਪਾਂ ਗਏ ਕਿਉਂ ਨਹੀਂ, ਆਪਾਂ ਰਹਿ ਗਏ ਪਿੱਛੇ ਰਹਿ ਗਏ। ਪਾਤਸ਼ਾਹ ਨੇ ਕਿਹਾ ਲਓ ਤੁਹਾਡੀ ਹਾਜ਼ਰੀ ਅੱਜ ਇਸ ਤਰ੍ਹਾਂ ਲੱਗੀ, ਜਿਹੜੇ ਗੈਰ ਹਾਜ਼ਰ ਸੀ ਉਹ ਹਾਜ਼ਰ, ਤੇ ਜਿਹੜੇ ਹਾਜ਼ਰ ਸੀਗੇ ਉਹ ਗੈਰ ਹਾਜ਼ਰ। ਇਹ ਸਤਿਗੁਰਾਂ ਦਾ ਇਤਿਹਾਸ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਬਚਨ ਫਰਮਾਏ ਹੈ ਕਿ ਮੰਗ ਘਿਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀਆ। ਜਿਹੜੇ ਪ੍ਰਭੂ ਦੇ ਨਾਲ ਹਨ, ਜਿਹੜੇ ਗੁਰੂ ਦੇ ਪਾਸ ਹਨ, ਉਹੀ ਸੋਭਦੇ ਨੇ। ਪਰ ਇੱਥੇ ਤਾਂ ਬਿਰਤੀ ਦਾ ਮੁੱਲ ਪੈਂਦਾ, ਮਨਾਂ ਦਾ ਮੁੱਲ ਪੈਂਦਾ। ਕਿਤੇ ਹਾਜ਼ਰ ਹੁੰਦਿਆਂ ਹੋਇਆਂ ਗੈਰ ਹਾਜ਼ਰ ਨਾ ਹੋ ਜਾਈਏ, ਤੇ ਜਿਹੜੇ ਗੈਰ ਹਾਜ਼ਰ ਨੇ ਉਹ ਕਿਤੇ ਹਾਜ਼ਰੀ ਨਾ ਲਵਾਈ ਜਾ ਰਹੇ ਹੋਵਣ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ ਕਿ ਮੰਗ ਕਿਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ। ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ ਇਹ ਕਿਰਪਾ ਕਰਕੇ, ਪਾਤਸ਼ਾਹ ਕਹਿੰਦੇ ਉਹਨਾਂ ਦੀ ਸੋਭਾ ਦੀ ਜੇ ਗਿਣਤੀ ਕਰਨ ਲੱਗੋ ਗਿਣਤੀ ਨਹੀਂ ਹੋ ਸਕਦੀ। ਉਹਨਾਂ ਦੀ ਜੇ ਉਪਮਾ ਲਿਖਣ ਲੱਗੋ, ਪਾਤਸ਼ਾਹ ਜੀ ਕਹਿੰਦੇ ਉਪਮਾ ਨਹੀਂ ਹੋ ਸਕਦੀ। ਕਿਉਂਕਿ ਸਾਹਿਬ ਕਿਵੇਂ ਮਿਲਾਉਂਦਾ ਹੈ? ਸਾਹਿਬ ਹੀ ਗੁਰੂ ਪਾਤਸ਼ਾਹ ਜੀ ਦੇ ਰਾਹੀਂ ਆਪਣੇ ਚਰਨਾਂ ਨਾਲ ਮਿਲਾਉਂਦਾ ਹੈ। ਤੋ ਪਾਤਸ਼ਾਹ ਫਰਮਾਉਂਦੇ ਹੈ ਕਿ ਉਹਨਾਂ ਦੀ ਵਡਿਆਈ ਜੇ ਕੋਈ ਕਥਨ ਕਰਨ ਲੱਗੇ, ਹੁਣ ਜੇ ਕੋਈ ਕਹੇ ਬਾਬਾ ਬੁੱਢਾ ਸਾਹਿਬ ਜੀ ਦੀ ਮੈਂ ਉਸਤਤੀ ਕਰਕੇ ਤੁਹਾਨੂੰ ਦੱਸਦਾ ਸਿਰਫ ਇੰਨੀ ਕੀ ਹੈ, ਤਾਂ ਕਦੇ ਵੀ ਸੰਪੂਰਨ ਰੂਪ ਵਿੱਚ ਨਹੀਂ ਹੋ ਸਕਦੀ। ਜੇ ਕੋਈ ਕਹੇ ਬਾਬਾ ਦੀਪ ਸਿੰਘ ਸਾਹਿਬ ਦਾ ਮੈਂ 25 ਮਿੰਟ ਵਿੱਚ ਇਤਿਹਾਸ ਵਰਣਨ ਕਰ ਦਿੰਦਾ, ਤੇ ਉਹਨਾਂ ਦੀ ਉਪਮਾ ਜਿਹੜੀ ਹੈ ਉਹ ਹੋ ਹੀ ਨਹੀਂ ਸਕਦੀ। ਜਿਵੇਂ ਜਿਵੇਂ ਕੋਈ ਗਹਿਰਾਈ ਵਿੱਚ ਜਾਈ ਜਾਏਗਾ, ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਆਪਣੇ ਲਿਟਰੇਚਰ ਆਪਣੀ ਲਿਖਤ ਵਿੱਚ ਜਦੋਂ ਜ਼ਿਕਰ ਕੀਤਾ ਬਾਬਾ ਦੀਪ ਸਿੰਘ ਸਾਹਿਬ ਦਾ, ਤੇ ਉਹ ਸਿਮਰਨ ਵਾਲੇ ਸਨ, ਸਿਮਰਨ ਵਾਲਿਆਂ ਦਾ ਅਨੁਭਵ ਹੋਰ ਡੂੰਘਾ। ਉਹ ਕਹਿੰਦੇ ਲੜ ਤਾਂ ਜੰਗ ਰਹੇ ਨੇ, ਪਰ ਕਹਿੰਦੇ ਉਹਨਾਂ ਦੇ ਰੋਮ ਰੋਮ ਵਿੱਚ ਸਿਮਰਨ ਦੀ ਚਰਨਾਹਟ ਚੱਲ ਰਹੀ ਸੀ। ਉਹ ਕਹਿੰਦੇ ਖੰਡਾ ਵੀ ਜਿਸ ਮੁਸਲਮਾਨ ਦੇ ਸਿਰ ਵਿੱਚ ਮਾਰਦੇ ਹੈ ਉਹਦਾ ਵੀ ਭਲਾ ਹੁੰਦਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਆਪਣਾ ਅਨੁਭਵ ਹੈ। ਉਹ ਕਹਿੰਦੇ ਇੰਨਾ ਬੰਦਗੀ ਵਾਲਾ ਪੁਰਸ਼ ਕਿਸੇ ਨੂੰ ਥੱਪੜ ਮਾਰ ਦੇਵੇ ਤੇ ਕੀ ਉਹਦਾ ਨੁਕਸਾਨ ਹੋਣਾ, ਉਹਦਾ ਤਾਂ ਸਗੋਂ ਫਾਇਦਾ ਹੋ ਜਾਣਾ। ਆਪਣਾ ਆਪਣਾ ਅਨੁਭਵ ਹੈ। ਇਸ ਦਾ ਭਾਵ ਹੈ ਕਿ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਜਪਜੀ ਸਾਹਿਬ ਵਿੱਚ ਪਾਤਸ਼ਾਹ ਨੇ ਸਤਿਗੁਰਾਂ ਨੇ ਸਪਸ਼ਟ ਕੀਤਾ ਵੀ ਜਿਹੜਾ ਗੁਰੂ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈ, ਪਾਤਸ਼ਾਹ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ। ਉਸ ਦੀ ਗੱਤ ਮੈਂ ਤਾਂ ਆਪਾਂ ਕਹਿ ਨਹੀਂ ਸਕਦੇ। ਪਾਤਸ਼ਾਹ ਜੇ ਕੋਈ ਕਵੇ ਫਿਰ ਪਾਤਸ਼ਾਹ ਕਹਿੰਦੇ ਮਗਰੋਂ ਪਛਤਾਵੇਗਾ ਖੁਦ ਹੀ ਕਿ ਜੋ ਮੈਂ ਕਿਹਾ ਸੀ ਉਸ ਤੋਂ ਇਹ ਕਈ ਗੁਣਾ ਵੱਧ ਹੈ ਇਸ ਦੀ ਉਪਮਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਪਾਤਸ਼ਾਹ ਫਰਮਾ ਰਹੇ ਨੇ ਤਿੰਨ ਕੀ ਉਪਮਾ ਕਿਆ ਗਣੀ ਜੇ ਸਾਹਿਬ ਮੇਲੜੀਆ, ਤਨ ਮਨ ਮੋਹਲਿਆ ਰਾਮ ਸਿਓ ਸੰਗ ਸਾਧ ਸਹੇਲੜੀਆ। ਤਨ ਅਤੇ ਮਨ ਇਹ ਦੋ ਚੀਜ਼ਾਂ ਨੇ। ਦੇਖੋ ਜੇ ਤਾਂ ਕਿਸੇ ਦਾ ਸੜ ਗਿਆ ਹੋਵੇ ਤੇ ਮਨ ਜਿਸ ਦਾ ਸੜਿਆ ਹੋਵੇ ਉਹਦਾ ਤਨ ਵੀ ਸੜਿਆ ਹੀ ਹੁੰਦਾ, ਉਹਦੇ ਚਿਹਰੇ ਤੋਂ ਪਤਾ ਲੱਗਦਾ, ਉਹਦੀਆਂ ਗੱਲਾਂ ਤੋਂ ਪਤਾ ਲੱਗਦਾ, ਉਹਦੇ ਮਿਲਣ ਵਰਤਣ ਬੈਠਣ ਉੱਠਣ ਘਰ ਵਿੱਚ ਵਿਚਰਨ ਤੋਂ ਪਤਾ ਲੱਗਦਾ ਭਈ ਇਹਦਾ ਮਨ ਸੜ ਚੁੱਕਾ, ਇਸ ਕਰਕੇ ਇਹਦਾ ਤਨ ਵੀ ਸੜਿਆ ਹੋਇਆ। ਹੁਣ ਮੇਰੇ ਪਾਤਸ਼ਾਹ ਫਰਮਾਉਂਦੇ ਨੇ ਦੇਖੋ ਜਿਸ ਦਾ ਮਨ ਹਰਿਆ ਹੋਇਆ ਹੋਵੇਗਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਮ ਜਲ ਪੈ ਜਾਣ ਦੇ ਨਾਲ ਪਾਤਸ਼ਾਹ ਕਹਿੰਦੇ ਉਹਦਾ ਚਿਹਰਾ ਵੀ ਖਿੜਿਆ ਹੋਵੇਗਾ, ਉਹ ਪਹਿਚਾਣ ਵਾਲਾ ਦੇਖੇਗਾ। ਹੁਣ ਦੇਖੋ ਜੋ ਵਾਰੀ ਹੀ ਦੇਖ ਸਕੇਗਾ ਕਿ ਇਹ ਹੀਰਾ ਹੈ ਤੇ ਇਹ ਕਿੰਨੇ ਲੱਖ ਦਾ ਹੈ, ਤੋ ਜਿਹਨੂੰ ਇਸ ਗੱਲ ਦੀ ਨਹੀਂ ਜਾਣਕਾਰੀ ਉਹਦੇ ਵਾਸਤੇ ਰੇਤ ਦਾ ਇੱਕ ਕਿਣਕਾ ਹੈ, ਸਿਰਫ ਸੂਰਜ ਦੀ ਰੋਸ਼ਨੀ ਦੇ ਨਾਲ ਉਹ ਜਿਹੜਾ ਹੈ ਉਹ ਲਾਈਟ ਦੇ ਰਿਹਾ, ਜੁਆਰੀ ਪਰਖ ਲਏਗਾ, ਸੁਨਿਆਰਾ ਪਰਖ ਲਏਗਾ। ਇਵੇਂ ਹੀ ਜਿਹੜਾ ਆਪ ਵੀ ਨਾਮ ਜਪਦਾ ਹੋਏਗਾ ਸਾਹਮਣੋਂ ਆਉਂਦੇ ਹੋਏ ਨੂੰ ਦੇਖ ਕੇ ਸਮਝ ਲਏਗਾ ਕਿ ਇਹਦੇ ਚਿਹਰੇ ਤੋਂ ਪਤਾ ਲੱਗਦਾ ਹੈ ਕਿ ਇਹ ਨਾਮ ਜਪਣ ਵਾਲਾ ਹੈ। ਜਦ ਬਾਬਾ ਬੁੱਢਾ ਸਾਹਿਬ ਜੀ ਨੂੰ ਖਡੂਰ ਸਿਬ ਵਿੱਚ ਰਹਿਣ ਵਾਲੀ ਬੀਬੀ ਵਰਾਈ ਨੇ ਇੱਕ ਸਵਾਲ ਕੀਤਾ ਵੀ ਬਾਬਾ ਬੁੱਢਾ ਸਾਹਿਬ ਸਾਰੀ ਸੰਗਤ ਤੋਂ ਕਰਤਾਰਪੁਰ ਤੋਂ ਲੈ ਕੇ ਇੱਥੇ ਖਡੂਰ ਸਾਹਿਬ ਮੇਰੇ ਘਰ ਦੇ ਬੂਹੇ ਅੱਗੇ ਆਣ ਖੜਾ ਹੋਇਆ ਹੈ, ਭਾਈ ਗੁਰੂ ਅੰਗਦ ਸਾਹਿਬ ਜੀ ਤੁਹਾਡੇ ਅੰਦਰ ਹੈ ਤੇ ਸਾਨੂੰ ਦਰਸ਼ਨ ਕਰਵਾ ਦਿਓ, ਵੀ ਤੈਨੂੰ ਕੀ ਸਬੂਤ ਹੈ, ਤੈਨੂੰ ਕੀ ਪਰੂਫ ਹੈ ਭਾਈ ਗੁਰੂ ਅੰਗਦ ਸਾਹਿਬ ਮੇਰੇ ਘਰ ਵਿੱਚ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਜੋ ਨਿਮਰਤਾ ਦੇ ਪੁੰਜ ਸਨ ਹੰਕਾਰ ਨਹੀਂ ਕੀਤਾ। ਕਹਿੰਦੇ ਬੀਬੀ ਵਿਰਾਈ ਜਿਹੜੀ ਤੇਰੇ ਵਰਗੀ ਬੀਬੀ ਤੇਰੇ ਵਰਗੀ ਭੈਣ ਗੁਰੂ ਅੰਗਦ ਸਾਹਿਬ ਜੀ ਨੂੰ ਰੋਜ਼ ਪ੍ਰਸ਼ਾਦਾ ਛਕਾ ਰਹੀ ਹੋਵੇ ਤੇ ਰੋਜ਼ ਸਵੇਰੇ ਸ਼ਾਮ ਉਹਨਾਂ ਦੇ ਦਰਸ਼ਨ ਕਰ ਰਹੀ ਹੋਵੇ, ਤੇਰੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਤੇਰੇ ਘਰ ਵਿੱਚ ਗੁਰੂ ਅੰਗਦ ਸਾਹਿਬ ਭਗਤੀ ਕਰ ਰਹੇ, ਹੋਰ ਮੈਨੂੰ ਕਿਤੇ ਨਹੀਂ ਪਤਾ ਲੱਗਾ, ਕਿਉਂਕਿ ਉਹਨਾਂ ਨੂੰ ਅੰਤਰਜਾਮਤਾ ਨਾਲ ਪਤਾ ਲੱਗਾ ਸੀ ਤੋ ਅੰਤਰਜਾਮਤਾ ਉਹ ਕਹਿ ਨਹੀਂ ਸਨ ਸਕਦੇ ਕਿ ਮੈਨੂੰ ਅੰਤਰਜਾਮਤਾ। ਉਹ ਕਹਿੰਦੇ ਬੀਬੀ ਵਿਰਾਈ ਤੇਰੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਤੇਰੇ ਘਰ ਗੁਰੂ ਅੰਗਦ ਸਾਹਿਬ ਜੀ ਹਨ, ਤੇ ਬੀਬੀ ਵਿਰਾਈ ਨੂੰ ਮੰਨਣਾ ਪੈ ਗਿਆ, ਹੱਸ ਪਈ। ਕਹਿੰਦੀ ਫਿਰ ਬਾਬਾ ਬੁੱਢਾ ਸਾਹਿਬ ਮੇਰੀ ਵੀ ਮਦਦ ਕਰ ਕਿਉਂਕਿ ਮੈਂ ਵੀ ਆਪਣਾ ਬਚਨ ਪਾਲ ਲਵਾਂ, ਮੈਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਕਿ ਮੇਰੇ ਨਾਲ ਕਿਸੇ ਨੂੰ ਮਿਲਾਉਣਾ ਨਹੀਂ, ਤੇ ਹੁਣ ਫਿਰ ਜੇ ਤੈਨੂੰ ਪਤਾ ਲੱਗ ਗਿਆ ਆਪੇ ਹੀ ਅੰਦਰ ਜਾ ਤੇ ਦਰਸ਼ਨ ਕਰ ਲੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਧ ਸਿੰਘ ਜੀ ਆਪਾਂ ਇੱਦਾਂ ਕਰਦੇ ਹਾਂ, ਆਪਣੇ ਕੋਲ ਇੱਕ ਯੁਗਤੀ ਹੈ, ਆਪਾਂ ਇੱਥੇ ਹੀ ਬੈਠ ਜਾਈਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਪੜ੍ਹੀਏ, ਉਹਨਾਂ ਦੀ ਬਾਣੀ ਪੜ੍ਹੀਏ, ਤੇ ਆਪੇ ਹੀ ਗੁਰੂ ਅੰਗਦ ਸਾਹਿਬ ਜੀ ਆ ਜਾਣਗੇ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਵੈਰਾਗ ਵਿੱਚ ਹੀ ਬੈਠੇ ਹੋਏ ਹੈ। ਜਦੋਂ ਸ਼ਬਦ ਪੜ੍ਹੇ ਗੁਰੂ ਅੰਗਦ ਸਾਹਿਬ ਜੀ ਆ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਧ ਸੰਗਤ ਜੀ ਅਗਾਂਹ ਵੀ ਯਾਦ ਰੱਖ ਲਿਓ ਇਹ ਫਾਰਮੂਲਾ, ਜਦੋਂ ਵੀ ਗੁਰੂ ਨੂੰ ਪ੍ਰਗਟ ਕਰਨਾ ਹੋਊਗਾ ਗੁਰੂ ਦੀ ਬਾਣੀ ਪੜ੍ਹਿਓ, ਗੁਰੂ ਪਾਤਸ਼ਾਹ ਆਪੇ ਚੱਲ ਕੇ ਆ ਜਾਣਗੇ। ਸਾਧ ਸੰਗਤ ਜੀ ਜਦੋਂ ਸੰਗਤ ਪਿਆਰ ਨਾਲ ਪ੍ਰੇਮ ਨਾਲ ਬਾਣੀ ਪੜ੍ਹਦੀ ਹੈ ਨਾ ਗੁਰੂ ਪਾਤਸ਼ਾਹ ਜੀ ਹਾਜ਼ਰੀ ਹੁੰਦੇ ਹੈ, ਪਰ ਪਾਤਸ਼ਾਹ ਫਰਮਾਉਂਦੇ ਇਹਨਾਂ ਦੋ ਅੱਖੀਆਂ ਇਹ ਮਾਤਾ ਪਿਤਾ ਦੀ ਸੋ ਪੈਦਾਇਸ਼ ਤੋਂ ਬਾਅਦ ਇਹ ਦੋ ਅੱਖੀਆਂ ਮਿਲ ਗਈਆਂ, ਤੋ ਬਾਕੀ ਅੱਖੀਆਂ ਜਿਹੜੀਆਂ ਉਹ ਮਿਹਨਤ ਦੇ ਨਾਲ ਆਪ ਬਣਾਉਣੀਆਂ ਪੈਣੀਆਂ। ਪਾਤਸ਼ਾਹ ਕਹਿੰਦੇ ਨਾਨਕ ਸੇ ਅੱਖੜੀਆਂ ਬੇਅੰਨ, ਬਿਆਨ ਦਾ ਅਰਥ ਹੋਰ, ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪਿਰੀ, ਜਿੰਨਾ ਅੱਖੀਆਂ ਦੇ ਨਾਲ ਮੇਰਾ ਪਿਰ ਪਰਮਾਤਮਾ ਦਿਸਦਾ ਹੈ ਉਹ ਅੱਖੀਆਂ ਹੋਰ ਹਨ, ਉਹ ਸ਼ਰਧਾ ਭਾਵਨਾ ਦੇ ਨਾਲ ਆਪ ਖੁੱਲਣੀਆਂ ਪੈਂਦੀਆਂ ਹਨ, ਪਰ ਮਹਾਰਾਜ ਪਾਤਸ਼ਾਹ ਹਾਜ਼ਰੀ ਹੁੰਦੇ ਨੇ ਜਿੱਥੇ ਬਾਣੀ ਪੜੀ ਜਾਂਦੀ ਹੈ। ਤੋ ਪਾਤਸ਼ਾਹ ਫਰਮਾ ਰਹੇ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜਿਆ, ਸਾਧ ਜਨਾ ਤੇ ਬਾਹਰੀ ਸਿਰ ਰਹਿਣ ਇਕੇਲੜਿਆ। ਸਾਧ ਜਨਾ ਇਹ ਸਾਧ ਸੰਗਤ ਦਾ ਵਾਚਕ ਹੈ, ਜਿਹੜਾ ਇਨਸਾਨ ਹਮੇਸ਼ਾ ਹੀ ਸਾਧ ਸੰਗਤ ਤੋਂ ਬਾਹਰ ਹੀ ਰਹਿੰਦਾ ਹੈ, ਭਾਵ ਕਦੇ ਨਹੀਂ ਸਾਧ ਸੰਗਤ ਕਰਦਾ। ਪਾਤਸ਼ਾਹ ਫਰਮਾਉਂਦੇ ਸੇ ਰਹਿਣ ਇਕੇਲੜਿਆ, ਉਹ ਇੱਥੇ ਵੀ ਇਕੱਲਾ ਹੀ ਹੁੰਦਾ। ਕਿਵੇਂ ਇਕੱਲਾ ਹੁੰਦਾ? ਜੇ ਤਾਂ ਗੁਰੂ ਕੇ ਸਿੱਖ ਨੂੰ ਕੋਈ ਵਿਪਤਾ ਪੈਂਦੀ ਹੈ ਤੇ ਗੁਰੂ ਪਾਤਸ਼ਾਹ ਸਾਧ ਸੰਗਤ ਜੀ, ਜੇ ਸਿੱਖ ਹੋਵੇ ਸਹੀ ਮਾਇਨਿਆਂ ਵਿੱਚ ਸਿੱਖ, ਤੇ ਉਹ ਸਾਧ ਸੰਗਤ ਜੀ ਭਾਵੇਂ ਦੁਨੀਆਂ ਦੀ ਨਜ਼ਰ ਵਿੱਚ ਉਹਦਾ ਮਾਤਾ ਪਿਤਾ ਨਾ ਹੋਵੇ, ਭਾਵੇਂ ਉਹਦਾ ਕੋਈ ਭਰਾ ਨਾ ਹੋਵੇ, ਭਾਵੇਂ ਉਹਦਾ ਕੋਈ ਦੋਸਤ ਨਾ ਹੋਵੇ, ਤੇ ਉਹ ਸਾਧ ਸੰਗਤ ਜੀ ਇਕੱਲਾ ਨਹੀਂ ਹੁੰਦਾ। ਉਹਦੀ ਪਿੱਠ ਦੇ ਪਿੱਛੇ 10 ਗੁਰੂ ਸਾਹਿਬਾਨ ਦੀ ਕਤਾਰ ਖੜੀ ਹੁੰਦੀ ਉਹਦੀ ਮਦਦ ਕਰਨ ਵਾਸਤੇ, ਉਹ ਇਕੱਲਾ ਨਹੀਂ ਹੋਇਆ ਕਰਦਾ। ਲੇਕਿਨ ਸਾਧ ਜਨਾਂ ਤੇ ਬਾਹਰੀ ਜਿਹੜੀ ਰੂਹ ਜਿਹੜੀ ਆਤਮਾ ਕਹਿੰਦੀ ਹੈ ਕਿ ਨਾਮ ਜਪਣ ਵਾਲਿਆਂ ਵਿੱਚ ਜਾ ਕੇ ਕੀ ਲੈਣਾ, ਸਾਧ ਸੰਗਤ ਵਿੱਚ ਜਾ ਕੇ ਕੀ ਲੈਣਾ, ਜਿਹੜੇ ਬਾਹਰ ਰਹਿੰਦੇ ਨੇ ਭਾਵ ਕਦੇ ਨਹੀਂ ਸਾਧ ਸੰਗਤ ਕਰਦੇ, ਉਹ ਇੱਥੇ ਹੁੰਦਿਆਂ ਸੁਣਦਿਆਂ ਦੁਨਿਆਵੀ ਰੂਪ ਵਿੱਚ ਕਈਆਂ ਭਰਾਵਾਂ ਦੋਸਤਾਂ ਤੇ ਮਾਤਾ ਪਿਤਾ ਦੇ ਹੁੰਦਿਆਂ ਵੀ ਸਾਧ ਸੰਗਤ ਜੀ ਉਹ ਇਕੱਲੇ ਹੀ ਹੁੰਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਜਦ ਕੋਈ ਵਿਪਤਾ ਪੈਂਦੀ ਹੈ ਉਹਨਾਂ ਨੂੰ ਇਕੱਲਿਆਂ ਨੂੰ ਹੀ ਝੱਲਣੀ ਪੈਂਦੀ ਹੈ, ਉਹਦਾ ਸੰਤਾਪ ਉਹਨਾਂ ਨੂੰ ਇਕੱਲਿਆਂ ਨੂੰ ਹੀ ਉਠਾਉਣਾ ਪੈਂਦਾ ਹੈ। ਪਰ ਗੁਰੂ ਪਾਤਸ਼ਾਹ ਜੀ ਦੇ ਚਰਨੀ ਲੱਗਣ ਵਾਲਾ ਸੇਵਕ ਆਪਣੇ ਗੁਰੂ ਦੇ ਦਰ ਤੇ ਢਹਿ ਜਾਂਦਾ ਕਿ ਪਾਤਸ਼ਾਹ ਹੁਣ ਬਖਸ਼ ਲੈ, ਤੇ ਮਹਾਰਾਜ ਪਾਤਸ਼ਾਹ ਇੱਕ ਨਹੀਂ ਪਾਤਸ਼ਾਹ ਤੇ ਕਈ ਰਿਧੀਆਂ ਸਿੱਧੀਆਂ ਭੇਜ ਦਿੰਦੇ ਆ ਉਹਦੀ ਮਦਦ ਕਰਨ ਦੇ ਵਾਸਤੇ। ਤੋ ਪਾਤਸ਼ਾਹ ਫਰਮਾਉਂਦੇ ਉਹ ਇਕੱਲਾ ਇੱਥੇ ਵੀ ਇਕੱਲਾ ਤੇ ਪਰਲੋਕ ਵਿੱਚ ਵੀ ਉਹ ਜੀਵ ਇਕੱਲਾ ਰਹਿ ਜਾਂਦਾ ਹੈ ਜੋ ਸਾਧ ਸੰਗਤ ਤੋਂ ਵਾਂਝਾ ਰਹਿ ਜਾਂਦਾ। ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜਿਆ। ਜਮਾਂ ਦੇ ਵਸ ਵਿੱਚ ਪਿਆ ਹੋਇਆ ਉਹ ਇਨਸਾਨ ਉਹ ਜੀਵ ਕਈ ਕਈ ਯੋਜਨ ਕਈ ਕਈ ਸਾਲ ਬੜਾ ਬੜਾ ਲੰਬਾ ਸਮਾਂ ਉਹ ਦੁੱਖ ਭੋਗਦਾ ਰਹਿੰਦਾ ਹੈ, ਉਹਦੇ ਦੁੱਖ ਉਤਰਦੇ ਨਹੀਂ ਕਿਉਂਕਿ ਗੁਰੂ ਨੂੰ ਨਹੀਂ ਸੀ ਧਾਰਿਆ, ਗੁਰੂ ਦੇ ਚਰਨੀ ਨਹੀਂ ਸੀ ਲੱਗਾ। ਸੇ ਜਮ ਕੈ ਵਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਲਈ ਲਾ ਦਿੱਤੀ ਹੈ ਉਹ ਹੁਣ ਸੱਚਖੰਡ ਵਿੱਚ ਜਾ ਪਹੁੰਚੇ ਨੇ, ਉੱਥੇ ਖੜੇ ਹੋਏ ਦਿਸਦੇ ਹਨ। ਸੇ ਦਿਸਨ ਨਿਤ ਖੜੀਆ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ। ਧਰਤੀ ਦੇ ਉੱਤੇ ਕੋਈ ਸ਼ਿੰਗਾਰ ਲਾਉਣ ਦੀ ਕੋਸ਼ਿਸ਼ ਕਰੇ ਤਾਂ ਜਵੇਹਰ ਰਤਨ ਲਾਲ ਆਮ ਤੌਰ ਤੇ ਮੰਨੇ ਹੋਏ ਹੈ। ਪਰ ਇੱਥੇ ਕੀ ਹੈ, ਸਤਸੰਗ ਜੀ ਜਦੋਂ ਗੁਰੂ ਦਾ ਪ੍ਰੇਮ ਆ ਜਾਂਦਾ ਹੈ ਉਦੋਂ ਰਤਨ ਆ ਜਾਂਦੇ ਆ ਮਨੁੱਖ ਦੇ ਕੋਲ। ਜਦੋਂ ਭਗਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਉਹਦੇ ਜਵੇਹਰ ਬਣਾ ਲੈਂਦਾ, ਗਹਿਣੇ ਬਣਾ ਕੇ ਗਲ ਵਿੱਚ ਪਾ ਲੈਂਦਾ ਹੈ, ਤੇ ਜਦੋਂ ਉਸ ਭਗਤੀ ਤੋਂ ਫਿਰ ਰੰਗ ਨਿਕਲਦਾ ਹੈ, ਗਿਆਨ ਨਿਕਲਦਾ ਹੈ, ਉਹ ਲਾਲ ਬਣ ਜਾਂਦੇ ਜਿਨ੍ਹਾਂ ਦੀ ਕਰੋੜਾਂ ਹੀ ਕੀਮਤ ਹੁੰਦੀ ਹੈ। ਪ੍ਰੇਮ ਭਗਤੀ ਤੇ ਗਿਆਨ ਇਹ ਉਹਨਾਂ ਦੇ ਗਲੇ ਦੇ ਵਿੱਚ ਸੁਹਾਰ ਹੋਇਆ ਕਰਦੇ ਹਨ। ਨਾਨਕ ਬੰਸ਼ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ। ਪਾਤਸ਼ਾਹ ਫਰਮਾਉਂਦੇ ਨੇ ਅਸੀਂ ਵੀ ਉਹਨਾਂ ਦੇ ਦਰ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ। ਮੰਗਿਰ ਪ੍ਰਭ ਆਰਾਧਣਾ ਬਹੁੜਨਾ ਜਨਮੜੀਆ। ਮਗਰ ਮਹੀਨੇ ਦਾ ਸ਼ਬਦ ਸੰਪੂਰਨ ਕਰਦੇ ਹੋਏ ਪਾਤਸ਼ਾਹ ਫਰਮਾਉਂਦੇ ਨੇ ਕਿ ਪ੍ਰਭ ਆਰਾਧਣਾ, ਜਿਨ੍ਹਾਂ ਨੇ ਮਨ ਤਨ ਨੂੰ ਲਗਾ ਕੇ ਪ੍ਰਭੂ ਦੀ ਆਰਾਧਨਾ ਕੀਤੀ ਹੈ, ਬਹੁੜਨਾ ਜਨਮੜੀਆ, ਦੁਬਾਰਾ ਨਹੀਂ ਜਨਮ ਲੈਣਗੇ, ਦੁਬਾਰਾ 84 ਲੱਖ ਜੂਨ ਵਿੱਚ ਨਹੀਂ ਪੈਣਗੇ, ਪਰਮੇਸ਼ਰ ਵਿੱਚ ਹੀ ਅਭੇਦ ਹੋ ਜਾਣਗੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।